ਸੋ ਇੱਕ ਸਮੇਂ ਕਬੀਰ ਜੀ ਦੀ ਛੰਨ ਟੁੱਟ ਗਈ, ਪਰ ਭਗਤ ਜੀ ਨੇ ਕੋਈ ਨਾ ਬਣਾਈ। ਰੜੇ ਮੈਦਾਨ ਕਬੀਰ ਜੀ ਨੂੰ ਬੈਠਿਆਂ ਵੇਖ ਕੇ ਪ੍ਰੇਮੀਆਂ ਨੇ ਕਿਹਾ ਆਪ ਛੰਨ ਬਣਾ ਲਓ। ਕਬੀਰ ਜੀ ਨੇ ਕਿਹਾ ਜੇ ਛੰਦ ਬਣਾ ਲਈ ਤਾਂ ਹੰਕਾਰ ਹੋ ਜਾਵੇਗਾ, ਇਸ ਕਰਕੇ ਮੈਂ ਇੱਥੇ ਹੀ ਚੰਗਾ। ਕਬੀਰ ਨਾਮ ਹੋਏ ਛਾਨ ਨਾ ਛਾਪਰੀ, ਨਾਮ ਹੋਏ ਘਰ ਨਹੀਂ ਗਾਓ। ਕਬੀਰ ਜੀ ਕਹਿੰਦੇ ਨਾ ਕੋਈ ਮੇਰੀ ਛੰਨ ਹੈ, ਨਾ ਛੱਪਰੀ ਹੈ, ਨਾ ਮੇਰਾ ਘਰ ਹੈ, ਨਾ ਮੇਰਾ ਕੋਈ ਪਿੰਡ, ਕਿਉਂਕਿ ਇਹਨਾਂ ਦੀ ਮਮਤਾ ਪਾ ਕੇ ਬੈਠ ਜਾਂਦਾ ਬੰਦਾ। ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾਓ। ਮਤਾ ਹਰ ਹੀ ਆ ਕੇ ਪੁੱਛ ਲੈਂਦਾ ਕਿ ਤੂੰ ਕੌਣ ਹੈ, ਤਾਂ ਫਿਰ ਮੈਂ ਕੀ ਜਵਾਬ ਦਿੰਦਾ, ਕਿਉਂਕਿ ਨਾ ਮੇਰੀ ਉੱਚੀ ਜਾਤੀ ਹੈ ਅਤੇ ਨਾ ਹੀ ਮੇਰਾ ਨਾਮ ਮਸ਼ਹੂਰ ਹੈ। ਕਬੀਰ ਨਾਮ ਹੋਏ ਛਾਨ ਨਾ ਛਾਪਰੀ, ਕਿ ਵੀ ਕਹਿੰਦੇ ਨਾ ਮੇਰੀ ਤ੍ਰਿਸ਼ਨਾ ਰੂਪੀ ਛਾਨ ਹੈ, ਨਾ ਹੀ ਆਸਾ ਰੂਪੀ ਛੱਪਰੀ ਹੈ, ਨਾ ਮੋਹੇ ਘਰ ਨਹੀਂ ਗਾਓ, ਨਾ ਮੇਰਾ ਘਰ ਸੂਖਮ ਸਰੀਰ ਹੈ ਅਤੇ ਨਾ ਹੀ ਮੇਰਾ ਗਾਓਂ ਅਸਥੂਲ ਸਰੀਰ ਹੈ। ਮਤ ਹਰ ਪੁੱਛੈ ਕੌਣ ਹੈ ਮੇਰੇ, ਇੱਥੇ ਇੱਥੇ ਮੇਰੇ 'ਤੇ ਵਿਸ਼ਰਾਮ ਆ ਜਾਂਦਾ, ਜਾਤ ਨਾ ਨਾਓ। ਹਰੀ ਸਰੂਪ ਸਤਿਗੁਰਾਂ ਦੇ ਪਾਸ ਜਾ ਕੇ ਇਹ ਮਤ ਭਾਵ ਸਿੱਖਿਆ ਪੁੱਛੇ ਕਿ ਮੇਰਾ ਸਰੂਪ ਕਿਹੜਾ ਮਹਾਰਾਜ ਜੀ, ਤਾਂ ਅੱਗੇ ਗੁਰਦੇਵ ਕਹਿਣ ਲੱਗੇ, ਉੱਤਰ ਦਿੰਦੇ ਆ, ਭਾਈ ਹੇ ਜਗਿਆਸੂ, ਤੇਰੇ ਸਰੂਪ ਦੀ ਨਾ ਕੋਈ ਜਾਤੀ ਹੈ, ਨਾ ਕੋਈ ਨਾਮ ਹੈ, ਨਾ ਚੱਕਰ ਹੈ, ਨਾ ਚੇਨ ਹੈ। ਗੁਣਾਂ ਨੂੰ ਪਾ ਕੇ ਨਿਰਹੰਕਾਰ ਹੋਵੇ ਅਤੇ ਪ੍ਰਭੂ ਅੱਗੇ ਇਸ ਤਰ੍ਹਾਂ ਬੇਨਤੀਆਂ ਇਸ ਤਰ੍ਹਾਂ ਦੀ ਬੇਨਤੀ ਕਰੇ, ਕਬੀਰ ਨਾਮ ਹੋਏ ਛਾਨ ਨਾ ਛਾਪਰੀ। ਇਹ ਸਾਰਿਆਂ ਤੋਂ ਕਬੀਰ ਭਾਵ ਵੱਡੇ ਪਰਮਾਤਮਾ, ਨਾ ਮੇਰੇ ਵਿੱਚ ਛਾਨ ਖਿਮ ਹੈ, ਨਾ ਹੀ ਮੇਰੇ ਛਾਪਰੀ ਸ਼ਾਂਤੀ ਹੈ, ਨਾ ਮੇਰੇ ਵਿੱਚ ਛਾਨ ਸ਼ਰਧਾ ਹੈ, ਨਾ ਹੀ ਮੇਰੇ ਛਾਪਰੀ ਭਗਤੀ ਹੈ, ਨਾ ਹੀ ਮੇਰੇ ਛਾਨ ਭਗਤੀ ਹੈ, ਨਾ ਹੀ ਮੇਰੇ ਵਿੱਚ ਛਾਪਰੀ ਸ਼ਾਂਤੀ ਹੈ, ਨਾ ਮੋਹੇ ਘਰ ਨਹੀਂ ਗਾਓ, ਨਾ ਹੀ ਮੈਨੂੰ ਘਰ ਸਰੂਪ ਦੀ ਪ੍ਰਾਪਤੀ ਹੈ, ਨਾ ਹੀ ਮੈਨੂੰ ਗਾਓ ਸਤਸੰਗ ਦੀ ਪ੍ਰਾਪਤੀ ਹੈ, ਮਤ ਹਰ ਪੁੱਛੈ ਕੌਣ ਹੈ। ਇਸ ਪ੍ਰਕਾਰ ਦੀ ਨਿਮਰਤਾ ਦੇਖ ਕੇ ਸ਼ਾਇਦ ਹਰੀ ਆਪ ਆ ਕੇ ਪੁੱਛ ਲਏ ਤੂੰ ਕੌਣ ਹੈ ਬਈ, ਇੰਨੇ 'ਚ ਮੈਂ ਨਿਹਾਲ ਹੋ ਜਾਣਾ, ਇਹ ਭਗਵਾਨ ਦੀ ਕਿਰਪਾ, ਮੇਰੇ ਕੋਲ ਆ ਜਾਣਗੇ ਉਹ, ਮੇਰੇ ਜਾਤ ਨੂੰ ਨਾ ਆਓ, ਨਾ ਤਾਂ ਮੇਰੀ ਬ੍ਰਹਮ ਗਿਆਨੀਆਂ ਵਾਲੀ ਉੱਚੀ ਅਚੁੱਤ ਜਾਤੀ ਹੈ, ਨਾ ਹੀ ਮੇਰਾ ਸੋ ਭਗਤ ਜਾਂ ਗਿਆਨਵਾਨ ਕੋਈ ਨਾਮ ਹੈ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ। ਕਬੀਰ ਜੀ ਕਹਿੰਦੇ ਭਾਈ ਮੈਨੂੰ ਮਰਨ ਦਾ ਬਹੁਤ ਉਤਸ਼ਾਹ ਹੈ, ਇਸ ਲਈ ਜਦ ਵੀ ਮੈਂ ਮਰਾਂ ਤਾਂ ਹਰੀ ਦੇ ਦੁਆਰੇ ਸਤਸੰਗ ਮਰਾਂ, ਕਿਉਂਕਿ ਸਤਸੰਗ ਰੂਪ ਦੁਆਰੇ 'ਤੇ ਮਰਨ ਕਰਕੇ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰਾ ਬਾਰ। ਸ਼ਾਇਦ ਹਰੀ ਆ ਕੇ ਪੁੱਛ ਲਵੇ ਕਿ ਤੂੰ ਕਿਹੜਾ ਬਈ ਜੋ ਸਾਡੇ ਬਾਰ ਦਰਵਾਜ਼ੇ ਅੱਗੇ ਪਿਆ ਹੋਇਆ, ਤਾਂ ਬਸ ਮੈਂ ਇੰਨੇ ਵਿੱਚ ਨਿਹਾਲ ਹੋ ਜਾਵਾਂਗਾ। ਅਤੇ ਇਸ ਪ੍ਰਕਾਰ ਤਾਈਓ ਕਹਿੰਦੇ ਨੇ ਸਤਸੰਗ ਦੇ ਵਿੱਚ, ਜਿਵੇਂ ਭਾਈ ਜੀਤਾ ਸਿੰਘ ਰਾਗੀ ਨੇ ਮੰਗਿਆ ਸੀ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਕਹਿੰਦੇ ਕਿ ਦੱਸ ਕੀ ਮੰਗਦਾ, ਕਹਿੰਦੇ ਕੀਰਤਨ ਕਰਦਿਆਂ ਚੜ੍ਹਾਈ ਕਰਾਂ। ਕਹਿੰਦੇ ਚੰਗਾ ਭਾਈ, ਮਹਾਰਾਜ ਤੇਰੀ ਇੱਛਾ ਪੂਰੀ ਕਰਨ। ਬਾਰਵਾਂ ਛੱਕਾ ਲਾਉਂਦੇ ਸੀ, ਪਿਆਰੇ ਜਿਉਂ ਭਾਵੈ ਤਿਉਂ ਰਾਖ ਲੈ, ਬਸ ਇੱਥੇ ਹੀ ਸਵਾਸ ਪੂਰੇ ਹੋ ਗਏ ਮਹਾਰਾਜ ਹਜ਼ੂਰੀ 'ਚ। ਇਸ ਕਰਕੇ ਜਿਵੇਂ ਜਿਵੇਂ ਕਿਸੇ ਦੀ ਇੱਛਾ ਹੁੰਦੀ ਹੈ, ਬਾਬਾ ਦੀਪ ਸਿੰਘ ਜੀ ਦੀ, ਬਾਬਾ ਗੁਰਬਖਸ਼ ਸਿੰਘ ਦੀ, ਹੋਰ ਬੇਅੰਤ ਜਿੰਨੇ ਵੀ ਰੱਬ ਦੇ ਪਿਆਰੇ ਹੋਏ ਨੇ, ਤੇਰੇ ਦਰ 'ਤੇ ਹੀ ਆ ਕੇ ਸਰੀਰ ਛੱਡੀਏ ਬਸ। ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ। ਕਬੀਰ ਜੀ ਕਹਿੰਦੇ ਨਾ ਮੈਂ ਪਿੱਛੇ ਕੋਈ ਇਹੋ ਜਿਹਾ ਕੰਮ ਕੀਤਾ, ਨਾ ਮੈਂ ਅੱਗੇ ਇਹੋ ਜਿਹਾ ਕੰਮ ਕਰ ਸਕਾਂਗਾ, ਅਤੇ ਨਾ ਵਰਤਮਾਨ ਸਮੇਂ ਸਰੀਰ ਨਾਲ ਇਹੋ ਜਿਹਾ ਕੰਮ ਕਰ ਸਕਦਾ, ਕਿਉਂਕਿ ਇਹੋ ਜਿਹੇ ਵੱਡੇ ਕੰਮ ਵੱਡੇ ਬੰਦੇ ਹੀ ਕਰ ਸਕਦੇ ਨੇ। ਕਿਉਂਕਿ ਕਬੀਰ ਦਾ ਅਸਲ 'ਚ ਜੱਗ ਸੰਪੂਰਨ ਹੋਇਆ ਸੀ, ਕੀਤਾ ਤਾਂ ਮਹਾਰਾਜ ਨੇ ਸੀ, ਪਰਮੇਸ਼ਵਰ ਨੇ ਕਬੀਰ ਦਾ ਰੂਪ ਧਾਰਨ ਕਰਕੇ ਜੱਗ ਸੰਪੂਰਨ ਕੀਤਾ, ਲੋਕਾਂ ਨੇ ਬੜੀ ਵਡਿਆਈ ਕੀਤੀ। ਕਬੀਰ ਜੀ ਕਹਿੰਦੇ ਉਹ ਮੈਂ ਨਹੀਂ ਕੀਤਾ ਭਾਈ, ਮੈਂ ਕੁਛ ਨਹੀਂ ਕੀਤਾ, ਇਹ ਉਹੀ ਕਰਦਾ ਸਭ ਕੁਛ। ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ ਕਬੀਰ, ਕਿਆ ਜਾਣੀਏ ਜੋ ਹਰੀ ਨੇ ਕੁਛ ਕੀਤਾ, ਕੀ ਕੁਛ ਕੀਤਾ ਮੈਨੂੰ ਕੀ ਪਤਾ, ਜਿਸ ਕਰਕੇ ਮੇਰਾ ਨਾਂ ਤਾਂ ਐਵੇਂ ਪ੍ਰਸਿੱਧ ਹੋ ਗਿਆ ਜੋ ਸਾਰੇ ਲੋਕ ਧੰਨ ਕਬੀਰ ਕਹੀ ਜਾਂਦੇ ਨੇ। ਇਹ ਸਾਰਿਆਂ ਨਾਲ ਐਂ ਹੁੰਦੀ ਹੈ, ਕਰਦੇ ਆਪ ਹੀ ਹੁੰਦੇ ਨੇ ਨਾਂ ਚਮਕਾਉਂਦੇ ਅਗਲੇ ਦਾ। ਉਹ ਬਥੇਰਾ ਕਹਿੰਦਾ ਮੈਂ ਕੁਛ ਨਹੀਂ ਕੀਤਾ ਭਾਈ, ਉਹ ਕਹਿੰਦੇ ਨਹੀਂ ਤੂੰ ਕੀਤਾ। ਦੁਨੀਆਂ ਨੂੰ ਮਹਾਰਾਜ ਉਹਲਾ ਜਿਹਾ ਪਾ ਦਿੰਦੇ ਨੇ, ਇਹ ਬੰਦੇ ਨੇ ਕੀਤਾ, ਇਹਨੇ ਲੋਕ ਬੰਦੇ ਦੇ ਮਗਰ ਹੀ ਪਏ ਰਹਿੰਦੇ ਆ, ਕਰਨ ਵਾਲਾ ਆਪ ਹੀ ਹੁੰਦਾ। ਕਬੀਰ ਸੁਪਨੇ ਹੂੰ ਬਰੜਾਇਕ ਹੈ ਜਿਹੇ ਮੁੱਖ ਨਿਕਸੈ ਰਾਮ। ਕਬੀਰ ਜੀ ਕਹਿੰਦੇ ਜਾਗਰਤ ਦੀ ਗੱਲ ਤਾਂ ਵੱਖਰੀ ਹੈ, ਸੁਪਨੇ ਵਿੱਚ ਬਰੜਾ ਕੇ ਜਿਹੜੇ ਬੰਦੇ ਦੇ ਮੂੰਹੋਂ ਰਾਮ ਨਾਮ ਨਿਕਲਦਾ ਹੈ, ਤਾਂ ਕੇ ਪਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਉਸ ਗੁਰਮੁਖ ਪਿਆਰੇ ਦੇ ਪਾਗ ਦੀ, ਚਰਨਾਂ ਦੀ ਪਾਨ ਹੀ ਜੁੱਤੀ ਜੋ ਆ, ਉਹ ਮੇਰੇ ਸਰੀਰ ਦੇ ਚਮੜੇ ਦੀ ਹੋਣੀ ਚਾਹੀਦੀ ਹੈ। ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ। ਇਹ ਮਲਹਾਰ ਰਾਗ 'ਚ ਪਹਿਲੇ ਪਾਤਸ਼ਾਹ ਨੇ ਵੀ ਕਿਹਾ ਕਿ ਮੈਂ ਆਪਣੇ ਸਰੀਰ 'ਤੇ ਚਮ ਦੀ ਜੁੱਤੀ ਪਵਾ ਦਿਆਂ, ਉਹਨੂੰ ਜੇ ਕੋਈ ਸਨਾਤੀ ਨੀਚ ਬੰਦਿਆਂ ਵਿੱਚ ਵੀ ਸੇਵਕ ਹੋ ਜਾਏ ਰੱਬ ਦਾ। ਧੰਨ ਭਾਈ ਗੁਰਦਾਸ ਜੀ ਕਹਿੰਦੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਨੱਕ ਕੰਨ ਹੱਥ ਦੇਹ ਭਾਰੋ ਚਾਹੁੰਦੇ ਸਭ ਚਿਹਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ ਗੁਰਸਰਣੀ ਸਾਧ ਸੰਗਤੀ ਨਿੱਤ ਚੱਲ ਚੱਲ ਜਾਂਦੇ ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਉਂਦੇ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ ਮਸਤਕ ਲੱਗੇ ਸਾਧ ਰਹਿਣ ਪੜ ਭਾਗ ਜਿਨ੍ਹਾਂ ਦੇ। ਜੇ ਇੰਨੀ ਸ਼ਰਧਾ ਸੱਚੇ ਦਿਲੋਂ ਹੋਵੇ ਤਾਂ ਸੰਸਾਰ ਸਾਗਰ ਤੋਂ ਨਿਸਤਾਰਾ ਹੋ ਸਕਦਾ। ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ। ਵਿਰਾਗ ਦਾ ਉਪਦੇਸ਼ ਦਿੰਦੇ ਕਬੀਰ ਜੀ, ਕਹਿੰਦੇ ਭਾਈ ਹਮ ਹੁੰਦਾ ਤਮਾਮ ਜਿੰਨੇ ਜੀਵ ਆ, ਪੰਜਾਂ ਤੱਤਾਂ ਦੀ ਮਿੱਟੀ ਦੇ ਪੂਤਰੇ ਪੁਤਲੇ ਹਨ, ਪਰ ਇਹਨਾਂ ਪੁਤਲਿਆਂ ਦਾ ਨਾਮ ਮਨੁੱਖ ਰੱਖਣਾ ਚਾਹੀਦਾ। ਚਾਰ ਦਿਵਸ ਕੇ ਬਾਹੋਂ ਨੇ ਵੱਡ ਵੱਡ ਰੂੰਹ ਦਹਿ ਠਾਓ। ਉਂਝ ਤਾਂ ਸਾਰੇ ਜੀਵ ਚਾਰ ਦਿਨਾਂ ਦੇ ਪਾਹੁਣੇ ਪਰਾਹੁਣੇ ਆ, ਪਰ ਬੜੇ ਬੜੇ ਅਸਥਾਨ ਰੂੰਹਦਾ ਰੋਕ ਕੇ ਮਲਕੀਅਤਾਂ ਬਣਾ ਕੇ ਬੈਠੇ। ਮੇਰੇ ਕੋਲ ਇੰਨਾ ਥਾਂ, ਮੇਰੇ ਕੋਲ ਇੰਨਾ ਥਾਂ ਹੈ ਨੇ ਕਢਾਉਣੇ ਵਾਲੀ ਗੱਲ। ਸਰੀਰ ਛੱਡਣ ਵੇਲੇ ਕਿੱਥੇ ਜਾਣਾ ਉਹ? ਬਸ ਜਿਉਂਦੇ ਜੀਕ ਧੋਖਾ ਹੋ ਗਿਆ ਤੇਰੇ ਨਾਲ, ਥਾਂ ਇਕੱਠੇ ਕਰਦਾ ਰਹਿ ਗਿਆ, ਨਾਮ ਜਪਿਆ ਹੀ ਨਹੀਂ। ਕਬੀਰ ਮਹਿੰਦੀ ਕਰ ਘਾਲਿਆ ਆਪ ਪੀ ਸਾਏ ਪੀ ਸਾਏ। ਕਬੀਰ ਜੀ ਕਹਿੰਦੇ ਇਹ ਭਾਈ ਮੈਂ ਆਪਣੇ ਆਪ ਨੂੰ ਮਹਿੰਦੀ ਦੀ ਤਰ੍ਹਾਂ ਬਰੀਕ ਕਰਕੇ ਘਾਲਿਆ, ਭਾਵ ਪਾਇਆ, ਭਾਵ ਸਰੀਰ ਨੂੰ ਸੂਖਮ ਅਤੇ ਕਮਜ਼ੋਰ ਕਰ ਲਿਆ, ਸਾਧਨਾ ਰੂਪ ਚੱਕੀ ਦੁਆਰਾ ਆਪਣੇ ਆਪ ਨੂੰ ਪਸਾ ਪਸਾ ਕੇ ਭਾਵ ਸੂਖਮ ਵਾਸ਼ਨਾ ਦਾ ਭਾਵ ਕਰਕੇ ਅਤੇ ਅਸਥੂਲ ਵਾਸ਼ਨਾ ਦਾ ਭਾਵ ਕਰਕੇ ਸਾਧਨਾ ਰੂਪ ਚੱਕੀ ਦੁਆਰਾ ਇੰਦਰੀਆਂ ਨੂੰ ਪੀਸ ਪੀਸ ਕੇ ਭਾਵ ਦਮਨ ਕਰ ਕਰਕੇ ਮੈਂ ਆਪਣੀ ਬਿਰਤੀ ਨੂੰ ਮਹਿੰਦੀ ਵਾਂਗ ਬਰੀਕ ਕਰ ਪਾਇਆ। ਇਉਂ ਅਲੰਕਾਰ ਵੀ ਬਣਦਾ ਕਿ ਨਿਸ਼ਚੇ ਰੂਪ ਕੁੰਡਾ ਅਤੇ ਅਭਿਆਸ ਰੂਪ ਘੋਟਣਾ ਲੈ ਕੇ ਘਾਲ ਲਿਆ, ਸ਼ੁਭ ਕਮਾਈ ਕਰਨ ਰੂਪ ਮੈਂ ਆਪਣੇ ਆਪ ਨੂੰ ਰਗੜਿਆ ਅਤੇ ਆਪ ਪੀ ਸਾਏ ਪੀ ਸਾਏ ਸ਼ਰਵਣ ਕਰਕੇ ਸਥੂਲ ਵਾਸ਼ਨਾ ਨੂੰ ਮੰਨਣ ਕਰਕੇ ਸੂਖਮ ਵਾਸ਼ਨਾ ਨੂੰ ਪੀਸਿਆ ਹੈ। ਇਹ ਪਹਿਲਾਂ ਵੀ ਰਾਮਕਲੀ ਦੀ ਵਾਰ 'ਚ ਇਹ ਪਹਿਲੀ ਵਾਰ ਦੇ ਦੂਜੇ ਸਲੋਕ ਦੇ ਆਰੰਭ 'ਚ ਲਿਖਿਆ ਹੋਇਆ ਸੀ, ਪਹਿਲਾਂ ਵੀ ਸਲੋਕ ਆ ਚੁੱਕਿਆ। ਤੈ ਸਹਿ ਬਾਤ ਨਾ ਪੁੱਛੀ ਹੈ ਕਬਹੁ ਨਾ ਲਾਈ ਪਾਏ। ਤੈ ਸਹਿ, ਉਸ ਪਰਮਾਤਮਾ ਨੇ ਸਰਗੁਣ ਰੂਪ ਹੋ ਕੇ ਵੀ ਕੋਈ ਗੱਲ ਨਹੀਂ ਪੁੱਛੀ ਅਤੇ ਨਿਰਗੁਣ ਬ੍ਰਹਮ ਰੂਪ ਹੋ ਕੇ ਵੀ ਆਪਣੇ ਦੇ ਵਿੱਚ ਆਪਣੇ ਵਿੱਚ ਨਾ ਪਾ ਲਿੱਤੀ, ਭਾਵ ਆਪਣੇ ਵਿੱਚ ਅਭੇਦ ਨਾ ਕੀਤੀ। ਕਿਉਂਕਿ ਕਿਸੇ ਸਾਧਨ ਦੀ ਨਿਊਨਤਾ ਕਰਕੇ ਜਾਂ ਸਾਧਨਾ ਦਾ ਹੰਕਾਰ ਹੋਣ ਕਰਕੇ, ਇਸ ਕਰਕੇ ਫਰਮਾਉਂਦੇ ਹਨ ਕਬੀਰ ਜਿਹੇ ਦਰ ਆਵਤ ਜਾਤਿਆ ਹਟਕੈ ਨਾਹੀ ਕੋਏ। ਕਬੀਰ ਜੀ ਕਹਿੰਦੇ ਭਾਈ ਜਿਸ ਸਤਸੰਗਤ ਰੂਪ ਦਰਵਾਜ਼ੇ ਵਿੱਚ ਆਉਂਦਿਆਂ ਜਾਂਦਿਆਂ ਕੋਈ ਹਟਕੈ ਹਟਾਉਂਦਾ ਨਹੀਂ, ਚਾਹੇ ਰਾਜਾ ਆਵੇ, ਕੰਗਾਲ ਆਵੇ, ਕੋਈ ਆਵੇ, ਸੋ ਦਰ ਕੈਸੇ ਛੋੜੀ ਹੈ ਜੋ ਦਰ ਐਸਾ ਹੋਏ। ਉਹ ਐਸਾ ਸਤਸੰਗਤ ਰੂਪ ਦਰ ਦਰਵਾਜ਼ਾ ਕਿਸ ਤਰ੍ਹਾਂ ਛੱਡੀਏ? ਨਹੀਂ ਛੱਡਿਆ ਜਾਂਦਾ। ਜੋ ਸਤਸੰਗਤ ਰੂਪ ਦਰਵਾਜ਼ਾ ਐਸਾ ਖੁੱਲ੍ਹਾ ਅਤੇ ਸ੍ਰੇਸ਼ਟ ਹੋਵੇ। ਕਬੀਰ ਡੂਬਾ ਥਾ ਪੈ ਉਭਰਿਓ ਗੁਣ ਕੀ ਲਹਿਰ ਝਬਕ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਸੋ ਝਬਕ ਪਾਠ ਨਾ ਕਰਿਓ, ਕਿਉਂਕਿ ਕਈਆਂ ਨੂੰ ਪਤਾ ਨਹੀਂ ਹੁੰਦਾ ਝਬਕ ਕੀ ਭਾਵ ਆ। ਕਬੀਰ ਜੀ ਕਹਿੰਦੇ ਪਹਿਲੇ ਅਗਿਆਨ ਸਮੇਂ ਤਿੰਨਾਂ ਗੁਣਾਂ ਰੂਪ ਲਹਿਰ ਦੀ ਝਬਕ ਉਛਾਲ ਦੇ ਆਉਣ ਕਰਕੇ ਮੈਂ ਸੰਸਾਰ ਨੂੰ ਸਮੁੰਦਰ ਡੁੱਬ ਰਿਹਾ ਸੀ। ਫਿਰ ਬਾਹੜੋ ਕਹਿੰਦੇ ਜਿਸ ਵੇਲੇ ਸ਼ੁਭ ਗੁਣਾਂ ਰੂਪ ਲਹਿਰ ਦੀ ਝਬਕ ਉਛਾਲ ਆਈ ਤਾਂ ਸੰਸਾਰ ਨੂੰ ਸਮੁੰਦਰ ਤੋਂ ਮੈਂ ਉਭਰਿਓ, ਫਿਰ ਬਚ ਗਿਆ ਕਿਰਪਾ ਨਾਲ, ਗੁਰੂ ਦੀ ਕਿਰਪਾ ਹੋ ਗਈ। ਉਦੋਂ ਜਬ ਦੇਖਿਓ ਬੇੜਾ ਜਰ ਜਰਾ ਤਬ ਉੱਤਰ ਪਰਿਓ ਹਾਂ ਫਰਕ। 1368 ਅੰਗ ਤੇ ਫਰਮਾਉਂਦੇ ਜਿਸ ਵੇਲੇ ਸਤਸੰਗ ਦੇ ਪ੍ਰਤਾਪ ਕਰਕੇ ਸਰੀਰ ਰੂਪ ਬੇੜਾ ਦਿਨ ਰਾਤ ਦੇ ਸੰਬੰਧ ਕਰਕੇ ਜਰਜਰਾ ਕ੍ਰਿਸ ਭਾਵ ਕਮਜ਼ੋਰ ਹੁੰਦਾ ਵੇਖਿਆ, ਉਸ ਵੇਲੇ ਮੈਂ ਸਰੀਰ ਤੋਂ ਫਰਕ ਫਾਰਗ ਹੋ ਕੇ ਅਰਥਾਤ ਕਹਿਣ ਤੋਂ ਭਾਵ ਵੀ ਦੇਹ ਦੇ ਆਸ ਨੂੰ ਤਿਆਗ ਕੇ ਝੱਟ ਸੰਸਾਰ ਸਮੁੰਦਰ ਤੋਂ ਪਾਰ ਉੱਪਰ ਗਿਆ। ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ। ਕਬੀਰ ਜੀ ਕਹਿੰਦੇ ਜਿਹੜੇ ਬੋਗਸ ਮੈਨ ਹੁੰਦੇ ਆ ਉਹਨਾਂ ਨੂੰ ਪਾਪੀ ਬੰਦਿਆਂ ਨੂੰ ਵਾਹਿਗੁਰੂ ਦੀ ਭਗਤੀ ਕਰਨੀ ਭਾਉਂਦੀ ਨਹੀਂ ਅਤੇ ਨਾ ਹੀ ਹਰੀ ਦੀ ਪੂਜਾ ਕਰਨੀ ਚੰਗੀ ਲੱਗਦੀ ਹੈ। ਉਹਨਾਂ ਪਾਪੀ ਪੁਰਸ਼ਾਂ ਦਾ ਮੱਖੀ ਵਾਲਾ ਨਿਕੰਮਾ ਸੁਭਾਅ ਹੁੰਦਾ, ਕਿਉਂਕਿ ਮੱਖੀ ਚੰਦਨ ਪਰ ਹਰੈ ਜਹਿ ਬੇਗੰਧ ਤਹਿ ਜਾਏ। ਮੱਖੀ ਚੰਦਨ ਦੀ ਖੁਸ਼ਬੂ ਪਰ ਹਰੈ ਤਿਆਗ ਕਰਕੇ ਜਿੱਥੇ ਬੇਗੰਧੀ ਦੁਰਗੰਧੀ ਆਉਂਦੀ ਹੋਵੇ ਉੱਥੇ ਜਾ ਕੇ ਬੈਠਦੀ ਹੈ। ਉਵੇਂ ਪਾਪੀ ਜੀਵ ਰੂਪ ਮੱਖੀ ਚੰਦਨ ਰੂਪ ਮਹਾਤਮਾ ਦੇ ਸੰਗ ਨੂੰ ਛੱਡ ਕੇ ਜਿੱਥੇ ਸਾਕਤਾਂ ਪਾਸੋਂ ਵਿਸ਼ਿਆਂ ਰੂਪ ਦੁਰਗੰਧੀ ਆਉਂਦੀ ਹੋਵੇ ਉਹਨਾਂ ਸਾਕਤਾਂ ਦੇ ਕੋਲ ਜਾ ਕੇ ਬੈਠਦੇ ਨੇ। ਪਾਪੀ ਭਗਤ ਨਾ ਭਾਵੀ ਹਰ ਜਸ ਸੁਣਿਓ ਨਾ ਜਾਏ। ਨਾਰਾਇਣ ਮੱਖੀ ਚੰਦਨ ਪਰ ਹਰੈ ਜਹਿ ਦੁਰਗੰਧ ਤਹਿ ਜਾਏ। ਸੋ ਇਸ ਕਰਕੇ ਕਬੀਰ ਵੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ। ਕਿਸੇ ਬੰਦੇ ਨੇ ਕਬੀਰ ਜੀ ਨੂੰ ਆ ਕੇ ਕਿਹਾ ਮਹਾਰਾਜ ਫਲਾਣਾ ਵੈਦ ਬੜਾ ਸਿਆਣਾ ਸੀ, ਉਹਦੇ ਪਾਸੋਂ ਬਹੁਤਿਆਂ ਨੂੰ ਆਰਾਮ ਆਉਂਦਾ ਸੀ। ਉਹਦੇ ਮਰ ਜਾਣ ਕਰਕੇ ਸਾਰੇ ਲੋਕ ਰੋਂਦੇ ਆ। ਕਬੀਰ ਜੀ ਕਹਿੰਦੇ ਭਾਈ ਜਿਸ ਤਰ੍ਹਾਂ ਬੈਦ ਗਿਆ ਇਹ ਐਂ ਕੁਛ ਸਮੇਂ ਪਿੱਛੋਂ ਰੋਗੀ ਨੂੰ ਵੀ ਮਰਿਆ ਜਾਣਾ। ਰੋਗੀ ਕਿਹੜਾ ਪੱਕਾ ਰਹਿਣ ਵਾਲਾ ਹੈ, ਰਾਜੀ ਹੋ ਗਿਆ ਤਾਂ ਕਿ 10 ਸਾਲ 20 ਸਾਲ ਨੂੰ ਉਹਨੇ ਵੀ ਚਲੇ ਜਾਣਾ। ਹੋਰ ਭਲਾ ਕੀ ਕਹਿਣਾ, ਸਾਰਾ ਸੰਸਾਰ ਹੀ ਮਰਿਆ ਜਾਣਾ, 20, 30, 50, 60 ਸਾਲਾਂ ਨੂੰ ਇਹਨਾਂ ਸਾਰਿਆਂ ਚਲੇ ਜਾਣਾ, ਹੋਰ ਆ ਜਾਣੇ ਇੱਥੇ, ਕਿਉਂਕਿ ਇਹਦੇ ਨਾਸ ਹੁੰਦੇ ਆ, ਕੋਈ ਦੇਰ ਨਹੀਂ ਲੱਗਦੀ। ਪਰ ਏਕ ਕਬੀਰਾ ਨਾਮ ਉਆ ਜੇ ਨਾਹੀ ਰੋਵਨਹਾਰ। ਕਬੀਰਾ ਸਭ ਤੋਂ ਵੱਡਾ ਜੋ ਇੱਕ ਪਰਮਾਤਮਾ, ਉਹ ਨਾ ਪਿੱਛੇ ਮਰਿਆ ਨਾ ਉਹਦੇ ਉਹਨੇ ਅੱਗਿਓਂ ਮਰਨਾ, ਜਿਸ ਪਰਮਾਤਮਾ ਨੂੰ ਕੋਈ ਰੋਣ ਵਾਲਾ ਹੀ ਨਹੀਂ। ਇੱਕ ਮੈਂ ਕਬੀਰ ਨੇ ਨਹੀਂ ਮਰਨਾ, ਕਿਉਂਕਿ ਜਿਸ ਕਬੀਰ ਨੂੰ ਰੋਣ ਵਾਲਾ ਕੋਈ ਨਹੀਂ ਹੈ। ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ। ਕਬੀਰ ਜੀ ਕਹਿੰਦੇ ਨਾ, ਕਬੀਰ ਜੀ ਫਰਮਾਉਂਦੇ ਆ ਇਹਨਾਂ ਸੰਸਾਰੀ ਜੀਵਾਂ ਨੇ ਰਾਮ ਨੂੰ ਨਹੀਂ ਧਿਆਉਣਾ ਕੀਤਾ, ਇਸੇ ਕਰਕੇ ਇਹਨਾਂ ਨੂੰ ਮੋਟੀ ਬੜੀ ਭਾਰੀ ਕਾਲ ਰੂਪੀ ਖਾਰੀ ਘਾਰੀ ਲੱਗੀ ਹੋਈ ਹੈ। ਜਿਵੇਂ ਦਰਿਆਵਾਂ ਦੇ ਕਿਨਾਰੇ ਦੇ ਉੱਤੇ ਮਿੱਟੀ ਖੁਰਦੀ ਜਾਂਦੀ, ਥੱਲਿਓਂ ਥੱਲਿਓਂ ਦਮ ਢਿੱਗ ਡਿੱਗ ਪੈਂਦੀ ਹੈ। ਇਹਨਾਂ ਜੀਵਾਂ ਨੂੰ ਦੇਹ ਰੂਪ ਖੋਰ ਖੁੱਡ ਵੀ ਬਹੁਤ ਮੋਟੀ ਪਿਆਰੀ ਲੱਗ ਰਹੀ ਹੈ, ਪਰ ਇਸਤਰੀ ਰੂਪ ਖੁੱਡ ਪਿਆਰੀ ਲੱਗ ਰਹੀ ਹੈ। ਰਾਜਿਆਂ ਲੋਕਾਂ ਦੀ ਖੋਰੀ ਭੋਗੀ ਹੋਈ ਮਾਇਆ ਇਹਨਾਂ ਜੀਵਾਂ ਨੂੰ ਬੜੀ ਪਿਆਰੀ ਲੱਗਦੀ ਹੈ। ਰਾਮ ਦੇ ਨਾਂ ਧਿਆਉਣ ਕਰਕੇ ਇਹ ਬੜੀ ਭੈੜੀ ਖੋਰ ਵਾਦੀ ਲੱਗੀ ਹੋਈ ਇਹਨਾਂ ਨੂੰ। ਕਾਇਆ ਹਾਂਡੀ ਕਾਠ ਕੀ ਨਾ ਉਹ ਚਰੈ ਬਹੋਰ। ਇਹ ਕਾਇਆ ਮਨੁੱਖਾ ਦੇ ਜਿਹੜੀ ਕਾਠ ਲੱਕੜ ਦੀ ਹਾਂਡੀ ਹੈ, ਤੌੜੀ ਦੇ ਸਮਾਨ ਹੈ। ਜਿਸ ਤਰ੍ਹਾਂ ਕਾਠ ਦੀ ਤੌੜੀ ਇੱਕ ਵਾਰ ਚੁੱਲ੍ਹੇ 'ਤੇ ਚੜ੍ਹ ਜਾਵੇ, ਉਹ ਤੌੜੀ ਬਹੋਰ ਮੁੜ ਕੇ ਦੂਜੀ ਵਾਰ ਚੁੱਲ੍ਹੇ 'ਤੇ ਨਹੀਂ ਚਰੈ ਚੜ੍ਹਦੀ। ਇਸ ਤਰ੍ਹਾਂ ਇੱਕ ਵਾਰ ਪ੍ਰਾਪਤ ਹੋਈ ਹੋਈ ਮਨੁੱਖਾ ਦੇ ਮੁੜ ਕੇ ਦੂਜੀ ਵਾਰ ਨਹੀਂ ਮਿਲਦੀ। ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰਾ ਬਾਰ, ਜਿਉਂ ਬਨ ਫਲ ਪਾਕੇ ਪੋਏ ਗਿਰੈ ਬਹੁਰ ਨਾ ਲੱਗੇ ਡਾਰ। ਸੰਸਾਰ ਰੂਪ ਚੁੱਲ੍ਹਾ ਹੈ, ਦੇਹ ਰੂਪੀ ਹਾਂਡੀ ਹੈ, ਪੰਜਾਂ ਤੱਤਾਂ ਰੂਪੀ ਲੱਕੜ ਦੀ ਬਣੀ ਹੋਈ ਹੈ, ਕਾਲ ਰੂਪ ਅੱਗ ਹੈ। ਇੱਕ ਵਾਰ ਸੰਸਾਰ ਰੂਪ ਚੁੱਲ੍ਹੇ 'ਤੇ ਚੜ੍ਹ ਕੇ ਫੇਰ ਨਹੀਂ ਚੜ੍ਹਦੀ, ਫੇਰ ਉਸ ਵਿੱਚ ਘਰ ਵਿੱਚ ਜਨਮ ਹੀ ਨਹੀਂ ਹੁੰਦਾ। ਸੋ ਮਿੱਟੀ ਦੀ ਵੀ ਹਾਂਡੀ ਹੁੰਦੀ ਹੈ, ਕੁੰਭਾਰ ਕੇ ਘਰ ਹਾਂਡੀ ਅੱਛ ਹੈ, ਪਰ ਇੱਥੇ ਲੱਕੜ ਦੀ ਕੀ ਹੈ, ਕਾਠ ਕੀ। ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ। ਕੋਈ ਬੰਦਾ ਖੁਸ਼ੀ ਨਾਲ ਪਹਿਲਾਂ ਫਕੀਰ ਬਣ ਗਿਆ, ਪਰ ਫਕੀਰੀ ਨੂੰ ਨਿਭਾ ਨਾ ਸਕਿਆ। ਫਕੀਰੀ ਤੋਂ ਡਿੱਗਦਿਆਂ ਦੇਖ ਕੇ ਉਹਨੂੰ ਇਹ ਸਲੋਕ ਰਾਹੀਂ ਉਪਦੇਸ਼ ਦਿੰਦੇ ਆ। ਕਬੀਰ ਜੀ ਕਹਿੰਦੇ ਭਾਈ ਜੇ ਇਹੀ ਜਿਹੀ ਵਾਰਤਾ ਹੋ ਪਈ ਹੈ, ਜੋ ਤੂੰ ਮਨ ਕੋ ਭਾਵਤ ਕੀਨ ਮਨ ਮਰਜ਼ੀ ਅਨੁਸਾਰ ਫਕੀਰੀ ਧਾਰਨ ਕੀਤੀ ਹੈ, ਤਾਂ ਫਿਰ ਹੁਣ ਡਰਦਾ ਕਿਉਂ ਹੈ? ਯਾਦ ਰੱਖ, ਜੇ ਹੁਣ ਤੂੰ ਫਕੀਰੀ ਛੱਡਤੀ ਤਾਂ ਤੈਨੂੰ ਸਖ਼ਤ ਸਜ਼ਾ ਮਿਲੇਗੀ। ਮਰਨੇ ਤੇ ਕਿਆ ਡਰਪਨਾ ਜਬ ਹੱਥ ਸਿਧੌਰਾ ਲੀਨ। ਪਤੀ ਦੇ ਮਰ ਜਾਣ ਪਿੱਛੋਂ ਘਰੋਂ ਚੱਲਣ ਵੇਲੇ ਸਤੀ ਹੋਣ ਦਾ ਸੰਕਲਪ ਧਾਰ ਕੇ ਜਦੋਂ ਇਸਤਰੀ ਨੇ ਆਪਣੇ ਹੱਥ ਵਿੱਚ ਸਿਧੌਰਾ ਨਾਰੀਅਲ ਫਾੜੀ ਲਿਆ, ਤਦ ਫਿਰ ਸੜ ਕੇ ਮਰਨ ਤੋਂ ਕੀ ਡਰਨਾ? ਕਿਉਂਕਿ ਜੇ ਉਹ ਸ਼ਮਸ਼ਾਨਾਂ ਵਿੱਚ ਆ ਕੇ ਪਤੀ ਨਾਲ ਸੜਨ ਤੋਂ ਡਰ ਜਾਵੇ, ਉਹ ਇਸਤਰੀ ਚੰਡਾਲਾਂ ਦੇ ਹਵਾਲੇ ਕੀਤੀ ਜਾਂਦੀ ਹੈ। ਇਸੇ ਪ੍ਰਕਾਰ ਹੀ ਮਰਨੇ ਤੇ ਕਿਆ ਡਰਪਨਾ ਜਬ ਹੱਥ ਸਿਧੌਰਾ ਲੀਨ। ਜਦੋਂ ਹੱਥ ਵਿੱਚ ਭੇਖ ਰੂਪੀ ਨਾਰੀਅਲ ਫਾੜੀ ਲਿਆ ਤਾਂ ਜੀਵਿਤ ਭਾਵ ਦੇ ਮਰਨ ਤੋਂ ਕੀ ਡਰਨਾ? ਜਿਵੇਂ ਸੂਰਮੇ ਨੇ ਜੰਗ ਵਿੱਚ ਕਰਨ ਵਾਸਤੇ ਜਦ ਹੱਥ ਵਿੱਚ ਸੰਧੌਰਾ ਖੰਡਾ ਫੜ ਲਿਆ, ਤਾਂ ਫਿਰ ਯੁੱਧ ਭੂਮੀ ਵਿੱਚ ਜਾ ਕੇ ਮਰਨ ਤੋਂ ਕੀ ਡਰਨਾ? ਫਿਰ ਤਾਂ ਨਿਸ਼ੰਕ ਹੋ ਕੇ ਮਰਨਾ ਮਾਰਨਾ ਕਰੇ ਤਾਂ ਮੁਕਤੀ ਹੁੰਦੀ ਹੈ। ਜੇ ਕਾਇਰ ਬਣ ਕੇ ਡਰ ਕੇ ਪਿੱਠ ਦੇ ਜਾਵੇ ਤਾਂ ਨਰਕਾਂ ਵਿੱਚ ਜਾਂਦਾ। ਇਵੇਂ ਜਿਸ ਗਿਆਨਵਾਨ ਨੇ ਮਨ ਰੂਪ ਹੱਥ ਵਿੱਚ ਗਿਆਨ ਰੂਪ ਖੰਡਾ ਫੜਨਾ ਕੀਤਾ ਹੈ, ਤਾਂ ਉਹਨੇ ਮਰਨ ਵੱਲੋਂ ਕੀ ਡਰਨਾ? ਕਬੀਰ ਜੀ ਕਹਿੰਦੇ ਮਨ ਰੇ ਛੱਡੋ ਭਰਮ ਪ੍ਰਗਟ ਹੋਏ ਨਾਚੋ ਜਾਂ ਮਾਇਆ ਕੇ ਡਾਂਡੇ। ਸੂਰ ਕੇ ਸਨਮੁਖ ਰੰਗ ਤੇ ਡਰ ਪੈ ਸਤੀ ਕੇ ਸਾਂਚੇ ਭਾਂਡੇ। ਡਗਮਗ ਛਾੜ ਰੇ ਮਨ ਬੌਰਾ ਆਪਤਾਉ ਜਰੇ ਮਰੇ ਸਿੱਧ ਪਾਈਆ ਲੀਨੋ ਹਾਥ ਸੰਧੌਰਾ। ਕਬੀਰ ਰਸ ਕੋ ਗਾਂਡੋ ਚੂਸੀ ਐ ਗੁਣ ਕਉ ਮਰੀਐ ਰੋਏ। ਕਬੀਰ ਜੀ ਕਹਿੰਦੇ ਭਾਈ ਆਤਮ ਰਸ ਨਾਲ ਭਰੇ ਹੋਏ ਜੋ ਮਹਾਤਮਾ ਰੂਪ ਗਾਂਡੋ ਭਾਵ ਗੰਨੇ ਹਨ, ਉਹਨਾਂ ਨੂੰ ਚੂਸਣਾ ਕਰੀਏ, ਭਾਵ ਉਹਨਾਂ ਭਾਵ ਵਿੱਚੋਂ ਸ਼ੁਭ ਗੁਣ ਗ੍ਰਹਿਣ ਕਰੀਏ। ਜੇ ਉਹ ਮਹਾਤਮਾ ਸ਼ੁਭ ਗੁਣ ਨਾ ਦੇਣ ਤਾਂ ਸ਼ੁਭ ਗੁਣਾ ਰੂਪ ਰਸ ਦੇ ਲੈਣ ਵਾਸਤੇ ਰੋ ਰੋ ਕੇ ਮਰ ਜਾਈਏ, ਭਾਵ ਪੂਰਾ ਪੂਰਾ ਯਤਨ ਕਰਕੇ ਗੁਣਾਂ ਨੂੰ ਗ੍ਰਹਿਣ ਕਰੀਏ, ਜਿਸ 'ਤੇ ਸਭ ਕੋਈ ਭਲਾ ਭਲਾ ਕਹੇ। ਕਿਉਂਕਿ ਅਵਗੁਣੀਆ ਰੇ ਮਾਨਸੈ ਭਲੋ ਨਾ ਕਹਿ ਕੋਏ। ਅਵਗੁਣਾਂ ਦਾ ਆਰੇ ਭਾਵ ਘਰ ਜੋ ਪਾਪੀ ਮਾਨਸੈ ਮਨੁੱਖ ਨੇ, ਉਹਨਾਂ ਨੂੰ ਕੋਈ ਵੀ ਚੰਗਾ ਨਹੀਂ ਕਹਿੰਦਾ। ਕਬੀਰ ਗਾਗਰ ਜਲ ਭਰੀ ਆਜ ਕਾਲ ਜੈ ਹੈ ਫੂਟ। ਕਬੀਰ ਜੀ ਕਹਿੰਦੇ ਨੇ ਇਹ ਭਾਈ ਦੇਹ ਰੂਪ ਗਾਗਰ ਜੋ ਸਵਾਸਾਂ ਰੂਪ ਪਾਣੀ ਨਾਲ ਭਰੀ ਹੋਈ ਹੈ, ਇਹ ਅੱਜ ਜਾਂ ਕੱਲ੍ਹ ਨੂੰ ਫੁੱਟ ਜੈ ਹੈ ਫੁੱਟ ਜਾਵੇਗੀ। ਗੁਰ ਜੋ ਨਾ ਚੇਤਾ ਆਪਣੋ ਅੱਧ ਮਾਝ ਨੀਜ ਹੈਗੇ ਲੂਟ। ਇਸ ਮਨੁੱਖਾ ਦੇਹ ਕਰਕੇ ਜੋ ਪੁਰਸ਼ ਆਪਣੇ ਗੁਰੂ ਨੂੰ ਨਹੀਂ ਯਾਦ ਕਰਦੇ ਭਾਵ ਗੁਰੂ ਤੋਂ ਬੇਮੁਖ ਰਹਿਣਗੇ, ਉਹਨਾਂ ਪਾਪੀਆਂ ਨੂੰ ਜਮਦੂਤ ਅੱਧ ਮਾਝ, ਅੱਧ ਦੇ ਮਾਝ ਹੁੰਦਾ ਵਿਚਾਲੇ, ਪਰਲੋਕ ਚ ਲੁੱਟ ਲੈਣਾ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ। ਕਬੀਰ ਜੀ ਕਹਿੰਦੇ ਭਾਈ ਮੈਂ ਰਾਮ ਦੇ ਦਰ ਦਾ ਕੂਕਰ ਕੁੱਤਾ ਤੇ ਮੋਤੀਆ ਮੋਤੀ ਮੇਰਾ ਨਾਂ ਹੈ। ਹਮ ਕੂਕਰ ਤੇਰੇ ਦਰਬਾਰ ਭੌਂਕਾ ਹੈ ਆਗੈ ਬਦਨ ਪਸਾਰ। ਇੰਨੀ ਨਿਮਰਤਾ ਹੈ ਕਬੀਰ ਜੀ ਚ ਬ੍ਰਹਮ ਗਿਆਨ ਦੇ ਹੁੰਦਿਆਂ ਹੋਇਆਂ, ਇੱਥੇ ਜੀਵ ਚਲੇ ਜਾਂਦਾ, ਇਹੀ ਬ੍ਰਹਮ ਗਿਆਨ ਹੈ। ਇੰਨੀ ਨਿਮਰਤਾ ਮਨ ਦੇ ਅੰਦਰ। ਗਲੇ ਹਮਾਰੇ ਜੇਵਰੀ ਜਹਿ ਖਿੰਚੈ ਤਹਿ ਜਾਓ। ਮੇਰੇ ਗਲ ਵਿੱਚ ਜੇਵਰੀ ਰੱਸੀ ਬੱਧੀ ਹੋਈ ਹੈ, ਜਿੱਧਰ ਰਾਮ ਖਿੱਚਦਾ ਮੈਂ ਉਸੇ ਪਾਸੇ ਚਲਿਆ ਜਾਂਦਾ। ਕਹਿੰਦੇ ਮੈਂ ਰਾਮ ਦਾ ਕੂਕਰ ਸੇਵਕ ਹਾਂ, ਮੁਤੀਆ ਆਗਿਆ ਦੇ ਮੰਨਣ ਵਾਲਾ ਮੇਰਾ ਨਾਮ ਹੈ, ਫਰਮਾਨ ਤੇਰਾ ਸਿਰਾ ਉੱਪਰ, ਫਿਰ ਨਾ ਕਰਤ ਵਿਚਾਰ। ਤੂੰ ਹੀ ਦਰੀਆ ਤੂੰ ਹੀ ਕਰੀਆ ਤੁਝੈ ਤੇ ਨਿਸਤਾਰ। ਤੂੰ ਹੀ ਦਰਿਆ ਤੂੰ ਹੀ ਕਰੀਆ ਤੁਝੈ ਤੇ ਨਿਸਤਾਰ ਹੈ। ਗਲੇ ਹਮਾਰੇ ਜੇਵਰੀ ਜਹਿ ਖਿੰਚਾ ਤਹਿ ਜਾਓ। ਸਾਡੇ ਗਲ ਵਿੱਚ ਪਰਮਾਰਥ ਜਾਂ ਪਰਾਰਬਧ ਰੂਪ ਹੁਕਮ ਰੂਪੀ ਜੇਵਰੀ ਰੱਸੀ ਹੈ, ਜਿਸ ਤਰ੍ਹਾਂ ਪਰਾਰਬਧ ਅਨੁਸਾਰ ਰਾਮ ਖਿੱਚਦਾ ਉਸੇ ਪਾਸੇ ਜਾਂਦੇ ਹਾਂ। ਸਭ ਆਪੇ ਜਗਤ ਪਾਏ ਦਾ ਪਿਆਰਾ, ਬਸ ਆਪੇ ਜੁਗਤ ਹਥਾਹ। ਗਲ ਜੇਵੜੀ ਆਪੇ ਪਾਏ ਦਾ ਪਿਆਰਾ, ਜਿਉਂ ਪ੍ਰਭ ਖਿੰਚੈ ਤਿਉਂ ਜਾਹ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾ ਵਹਿ ਲੋਏ। ਇੱਕ ਬੰਦਾ ਐਵੇਂ ਉੱਚੀ ਕਰ ਕਰਕੇ ਰੁਦਰਾਖ ਦੀ ਮਾਲਾ ਦਿਖਾਉਂਦਾ, ਉਹ ਪਖੰਡ ਕਰਦਾ ਸੀ। ਕਬੀਰ ਜੀ ਕਹਿੰਦੇ ਭਾਈ ਇਹ ਰੁਦਰਾਖ ਦੀ ਜਪਨੀ ਕਾਠ ਦੀ ਮਾਲਾ ਹੱਥਾਂ 'ਚ ਲੈ ਕੇ ਤੁਲਸੀ ਦੀ ਮਾਲਾ ਕੀ ਲੋਕਾਂ ਨੂੰ ਦਿਖਾਉਂਦਾ, ਵੀ ਮੈਂ ਰਾਮ ਰਾਮ ਜਪਦਾ। ਹਿਰਦੈ ਰਾਮ ਨਾ ਚੇਤ ਹੀ ਇਹ ਜਪਨੀ ਕਿਆ ਹੋਏ। ਤੂੰ ਆਪਣੇ ਹਿਰਦੇ ਵਿੱਚ ਨਿਸ਼ਚੇ ਸਹਿਤ ਰਾਮ ਨੂੰ ਯਾਦ ਨਹੀਂ ਕਰਦਾ ਤੇ ਇਹ ਪ੍ਰਤੱਖ ਰੁਦਰਾਖ ਦੀਆਂ ਮਾਲਾ ਫੇਰਨ ਕਰਕੇ ਤੈਨੂੰ ਭਲਾ ਕੀ ਪ੍ਰਾਪਤ ਹੋਣਾ। ਕਿਉਂਕਿ ਮਾਲਾ ਫਿਰਤੀ ਹਾਥ ਮੈਂ ਜੀਭ ਫਿਰੇ ਮੁੱਖ ਮਾਹੇ, ਠੌਰ ਠੌਰ ਮਨੂਆ ਫਿਰੈ ਇਹ ਭਜਨ ਕਛ ਮਾਹੇ। ਕਬੀਰ ਬਿਰਹੋਂ ਭਯੰਗਮ ਮਨ ਵਸੈ, ਮੰਤ ਨਾ ਮਾਨੈ ਕੋਏ। ਕਬੀਰ ਜੀ ਹੁਣ ਪ੍ਰੇਮ ਦੀ ਅਵਸਥਾ ਕਥਨ ਕਰਦੇ ਆ। ਜਿਸ ਗੁਰਮੁਖ ਪੁਰਸ਼ ਦੇ ਮਨ ਵਿੱਚ ਵਾਹਿਗੁਰੂ ਦਾ ਬਿਰਹੋਂ ਪ੍ਰੇਮ ਰੂਪੀ ਭਯੰਗਮ ਸੱਪ ਵੱਸਦਾ, ਉਹ ਗੁਰਮੁਖ ਜਨ ਫਿਰ ਹੋਰ ਕਿਸੇ ਦੂਸਰੇ ਦੇ ਮੰਤਰ ਨੂੰ ਨਹੀਂ ਮੰਨਦਾ। ਰਾਮ ਬਿਯੋਗੀ ਨਾ ਜੀਐ, ਜੀਐ ਤਬਉ ਰਾਹੁ ਹੋਏ। ਉਹ ਪ੍ਰੇਮੀ ਪੁਰਸ਼ ਰਾਮ ਤੋਂ ਬਿਯੋਗੀ ਵਿਛੜ ਕੇ ਨਹੀਂ ਜਿਉਂਦਾ। ਜੇ ਪ੍ਰਾਰਬਧ ਦੇ ਅਨੁਸਾਰ ਜਿਉਣਾ ਵੀ ਕਰੇ ਤਾਂ ਸੰਸਾਰ ਵੱਲੋਂ ਝੱਲਾ ਹੋ ਕੇ ਜਿਉਂਦਾ, ਸੰਤਾਂ ਦੇ ਸੰਗ ਕਰਕੇ ਜੀਵ ਨੂੰ ਲਾਭ ਹੁੰਦਾ, ਇਸ ਕਰਕੇ ਫਰਮਾਉਂਦੇ ਹਨ। ਕਬੀਰ ਪਾਰਸ ਚੰਦਨ ਤਿੰਨ ਹੈ ਏਕ ਸੁਗੰਧ। ਕਬੀਰ ਜੀ ਕਹਿੰਦੇ ਭਾਈ ਜਿਸ ਤਰ੍ਹਾਂ ਪਾਰਸ ਅਤੇ ਚੰਦਨ ਇਹਨਾਂ ਦੋਹਾਂ ਦਾ ਇੱਕ ਹੀ ਸੁਗੰਧ ਸੁਭਾਅ ਹੁੰਦਾ, ਤੇ ਮਿਲ ਤੇਊ ਉਤਮ ਭਏ ਲੋਹੋ ਕਾਠ ਨਿਰਗੰਧ। ਉਹ ਪਾਰਸ ਨਾਲ ਮਿਲ ਕੇ ਤੇਊ ਉਹ ਕਾਲਾ ਲੋਹਾ ਉੱਤਮ ਸੋਨਾ ਹੋ ਜਾਂਦਾ, ਅਤੇ ਉਹ ਉਸ ਦਿਨ ਇਸ ਪ੍ਰਕਾਰ ਉਹਦੇ ਨਾਲ ਮਿਲ ਕੇ ਨਿਰਗੰਧ ਸੁਗੰਧਿਤ ਹੋ ਰਿਹਾ, ਜੋ ਲੱਕੜ ਹੈ ਉਹ ਚੰਦਨ ਰੂਪ ਹੋ ਜਾਂਦੀ ਹੈ। ਤਾਂ ਇਸੇ ਹੀ ਫਰਮਾਉਂਦੇ ਨੇ ਪਾਰਸ ਅਤੇ ਚੰਦਨ ਦੇ ਸਮਾਨ ਜੋ ਸੰਤਾਂ ਦਾ ਸਤਸੰਗ ਹੈ ਉਹਨਾਂ ਨਾਲ ਮਿਲ ਕੇ ਲੋਹੇ ਵਾਂਗੂ ਜੋ ਪਾਪੀ ਜੀਵ ਹੈ ਉਹ ਸੋਨੇ ਵਾਂਗ ਸ਼ੁੱਧ ਹੋ ਜਾਂਦਾ, ਅਤੇ ਕਾਠ ਵਾਂਗ ਜੋ ਭਗਤੀ ਤੋਂ ਰਹਿਤ ਬੰਦਾ ਉਹ ਵੀ ਭਗਤੀ ਰੂਪ ਸੁਗੰਧੀ ਦੇ ਸਹਿਤ ਹੋ ਜਾਂਦਾ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਕਬੀਰ ਜੀ ਕਹਿੰਦੇ ਭਾਈ ਜਮਾਂ ਦਾ ਠੇਂਗਾ ਸੁੱਟਦਾ ਡੰਡਾ ਜਿਹੜਾ ਬਹੁਤ ਬੁਰਾ, ਉਹ ਕਿਸੇ ਕੋਲੋਂ ਸਹਿਆ ਸਹਾਰਿਆ ਨਹੀਂ ਜਾਂਦਾ। ਊਠਤ ਬੈਠਤ ਠੇਂਗਾ ਪਰ ਹੈ ਤਬਕਤ ਮੂੰਡ ਲੁਕਾਈ ਹੈ, ਲੇ ਕਰ ਠੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ਸੋ ਇਸ ਪ੍ਰਕਾਰ ਬਚਨ ਆਪਾਂ ਨੂੰ ਫਰਮਾਇਆ, ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ। ਇੱਕ ਸਾਧੂ ਜੋ ਰਾਮਾਨੰਦ ਜੀ ਹਨ, ਉਹ ਜਿਸ ਵੇਲੇ ਮੈਨੂੰ ਮਿਲੇ ਤਾਂ ਉਹਨਾਂ ਨੇ ਮੈਨੂੰ ਆਪਣੇ ਉਪਦੇਸ਼ ਰੂਪ ਅੰਚਲ ਪੱਲੇ ਨਾਲ ਲਗਾ ਲਿਆ, ਉਸ ਕਰਕੇ ਮੈਂ ਜਮਾਂ ਤੋਂ ਬਚ ਗਿਆ। ਕਬੀਰ ਪੰਥੀ ਇੱਕ ਲਹਿਣਾ ਸਿੰਘ ਹੋਇਆ ਜਿਹਨੇ ਸਾਰਿਆਂ ਭਗਤਾਂ ਦਾ ਜੀਵਨ ਲਿਖਿਆ। ਉਹਨੇ ਕਬੀਰ ਦੇ ਜੀਵਨ 'ਚ ਲਿਖਿਆ ਕਿ ਜਦ ਗੁਰੂ ਨਾਨਕ ਦੇਵ ਜੀ ਕਾਂਸ਼ੀ ਗਏ ਸਨ ਤਾਂ ਉਹਨਾਂ ਨੂੰ ਬਹੁਤ ਸਾਰੇ ਭਗਤ ਮਿਲੇ, ਪਰ ਕਬੀਰ ਜੀ ਨਾ ਮਿਲੇ ਕਿਉਂਕਿ ਬਾਹਰ ਗਏ ਹੋਏ ਸੀ। ਰਾਹ ਵਿੱਚ ਪੰਜ ਕੋਸ਼ੀ ਤੋਂ ਆਉਂਦੇ ਹੋਏ ਗੁਰੂ ਜੀ ਨੂੰ ਮਿਲੇ। ਉਸ ਵੇਲੇ ਕਬੀਰ ਦੀ ਉਮਰ 106 ਵਰਸ ਦੱਸੀ ਹੈ। ਪਹਿਲੇ ਭਗਤ ਕਬੀਰ ਜੀ ਸਰਗੁਣ ਦੇ ਪਾਸ਼ਕ ਸਨ, ਪਰ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਮਿਲੇ ਤਾਂ ਉਹਨਾਂ ਪਾਸੋਂ ਕਬੀਰ ਜੀ ਨੇ ਉਪਦੇਸ਼ ਲਿਆ। ਉਸ ਦਿਨ ਤੋਂ ਕਬੀਰ ਜੀ ਨਿਰਗੁਣ ਬ੍ਰਹਮ ਦੇ ਉਪਾਸ਼ਕ ਬਣ ਗਏ। ਸੋ ਇਸ ਵਾਸਤੇ ਕਬੀਰ ਜੀ ਨੇ ਉਹ ਧੁਨ ਜਣਾਈ ਹੈ ਕਿ ਜਦ ਇੱਕ ਸਾਧੂ ਗੁਰੂ ਨਾਨਕ ਦੇਵ ਜੀ ਮਿਲੇ ਤਾਂ ਮੈਨੂੰ ਉਹਨਾਂ ਨੇ ਆਪਣੇ ਨਾਮ ਉਪਦੇਸ਼ ਰੂਪ ਪੱਲੇ ਨਾਲ ਲਾ ਲਿਆ। ਏਕ ਜੋ ਸਾਧੂ ਮੋਹੇ ਮਿਲੇ ਉਹ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ। ਕਬੀਰ ਬੈਦ ਕਹਿ ਹਉਂ ਹੀ ਭਲਾ ਦਾਰੂ ਮੇਰਾ ਬਸ। ਕਬੀਰ ਜੀ ਕਹਿੰਦੇ ਵੈਦ ਤਾਂ ਕਹਿੰਦਾ ਮੈਂ ਹੀ ਸਾਰਿਆਂ ਨਾਲੋਂ ਚੰਗਾ ਭਲਾ ਜੋ ਸਾਰੇ ਦੁੱਖਾਂ ਨੂੰ ਹਟਾ ਦਿੰਦਾ ਅਤੇ ਸਾਰੇ ਦਵਾਈਆਂ ਮੇਰੇ ਅਧੀਨ ਹੈ, ਪਰ ਇਹ ਗੱਲ ਨਹੀਂ ਜਾਣਦਾ ਇਹ ਤਾਂ ਬਸਤ ਗੋਪਾਲ ਕੀ ਜਬ ਭਾਵੈ ਲੇ ਖਸ। ਇਹ ਪੁਰਾਣਾ ਰੂਪ ਵਸਤੂ ਪੂੰਜੀ ਜਿਹੜੀ ਹੈ ਇਹ ਤਾਂ ਗੋਪਾਲ ਦੀ ਆਪਣੀ ਦਿੱਤੀ ਹੋਈ ਹੈ, ਜਿਸ ਵੇਲੇ ਉਹ ਭਾਵੈ ਚਾਹੁੰਦਾ ਉਸ ਵੇਲੇ ਖਸ ਖੋ ਲੈਂਦਾ, ਪ੍ਰਾਣ ਕੱਢ ਲੈਂਦਾ। ਜੜੀ ਬੂਟੀ ਜੇ ਜੀਵੀ ਹੈ ਕਿਉਂ ਮਰੈ ਧਨੰਤਰ, ਭਾਈ ਗੁਰਦਾਸ ਜੀ ਕਹਿੰਦੇ ਆ। ਹੁਣ ਸੰਸਾਰ ਵਿੱਚ ਮੂੜ ਜਿਹੜਾ ਮੁੜ ਕੇ ਸੰਬੰਧੀਆਂ ਨਾਲ ਮਿਲਾਪ ਨਹੀਂ ਹੋਣਾ ਕਹਿੰਦੇ ਨੇ, ਇਹ ਮੂਰਖ ਆਦਮੀ ਕਹਿੰਦੇ ਐਵੇਂ ਦੇਖੀ ਜਾਂਦਾ ਆਲਾ ਦੁਆਲਾ ਮੈਂ ਮੁੜ ਕੇ ਆਉਣਾ ਹੈ। ਕਬੀਰ ਨੌਬਤ ਆਪਣੀ ਦਿਨ ਦਸ ਲੇਹੋ ਬਜਾਏ। ਕਬੀਰ ਜੀ ਕਹਿੰਦੇ ਭਾਈ ਆਪਣੀ ਹੁਕਮ ਰੂਪ ਨੌਬਤ ਨੂੰ 10-20 ਦਿਨ ਬਜਾ ਲੈਣਾ ਕਰੋ, ਭਾਵ 10-20 ਦਿਨ ਆਪਣਾ ਹੁਕਮ ਹਾਸਲ ਜਿਹੜਾ ਕਰਨਾ ਕਰ ਲਓ, ਕਿਉਂਕਿ ਫਿਰ ਸੰਬੰਧੀਆਂ ਨਾਲ ਮਿਲਾਪ ਨਹੀਂ ਹੋਣਾ। ਦੇਹ ਰੂਪ ਨੌਬਤ ਨੂੰ 10 ਕੁ ਦਿਨ ਭਾਵ ਜਿੰਨਾ ਚਿਰ ਆਪਣੀ ਜ਼ਿੰਦਗੀ ਆ ਉਨ੍ਹਾਂ ਚਿਰ ਬਜਾ ਲਓ। ਨਾਮ ਰੂਪ ਚੋਬਾ ਨੂੰ ਮਾਰ ਕੇ ਅਤੇ ਪ੍ਰੇਮ ਰੂਪ ਗੂੰਜ ਪਾ ਕੇ ਭਜਨ ਕਰਨਾ ਇਹ ਵਜਾਉਣਾ, ਕਿਉਂਕਿ ਫਿਰ ਇਹ ਜਿਹੜਾ ਹੈ ਰੂਪ ਨੌਬਤ ਦੀ ਪ੍ਰਾਪਤ ਨਹੀਂ ਹੋਣੀ। ਨਦੀ ਨਾਵ ਸੰਯੋਗ ਜਿਉਂ ਬਹੁਰ ਨਾ ਮਿਲ ਹੈ ਆਏ, ਨਦੀ ਨਾਵ ਸੰਯੋਗ ਜਿਉਂ ਬਹੁਰ ਨਾ ਮਿਲ ਹੈ ਆਏ। ਜਿਸ ਤਰ੍ਹਾਂ ਨਦੀ ਪਰ ਕਹਿੰਦੇ ਨਾਵ ਨੌਕਾ ਦੇ ਵਿੱਚ ਜਿਨ੍ਹਾਂ ਬੰਦਿਆਂ ਦਾ ਮਿਲਾਪ ਹੁੰਦਾ ਉਹ ਸਾਰੇ ਬੰਦੇ ਆ ਕੇ ਫਿਰ ਨਹੀਂ ਮਿਲਦੇ। ਨਦੀ ਵਿੱਚ ਜਿਸ ਜਲ ਨਾਲ ਨੌਕਾ ਦਾ ਸੰਯੋਗ ਹੋਇਆ ਉਹ ਪਾਣੀ ਫਿਰ ਨੌਕਾ ਨਾਲ ਆ ਕੇ ਨਹੀਂ ਮਿਲਦਾ, ਐਵੇਂ ਫਿਰ ਕੁਟੁੰਬੀਆਂ ਨਾਲ ਆ ਕੇ ਜੀ ਉਹਦਾ ਮਿਲਾਪ ਨਹੀਂ ਹੁੰਦਾ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਯੋਗੀ ਰਾਮ। ਕਬੀਰ ਸਾਤ ਸਮੁੰਦ ਹੈ ਮਸ ਕਰਾਉ ਕਲਮ ਕਰਾਉ ਬੰਨ ਰਾਏ। ਹੁਣ ਪਰਮੇਸ਼ੁਰ ਦੀ ਬੇਅੰਤਤਾ ਦੱਸਦੇ ਹੋਏ ਫਰਮਾਉਂਦੇ ਆ ਕਬੀਰ ਜੀ, ਕਹਿੰਦੇ 7 ਸਮੁੰਦਰਾਂ ਦੀ ਚਾਹੇ ਮਸ ਸਿਆਹੀ ਕਰ ਲਈਏ ਅਤੇ ਸਾਰੀ 18 ਭਾਰ ਬ੍ਰਹਸਪਤੀ ਦੀਆਂ ਕਲਮਾਂ ਲਿਖਣ ਵਾਸਤੇ ਬਣਾ ਲਈਏ। ਬਸ ਦਾ ਕਾਗਦ ਜਾਓ ਕਰਾਓ ਹਰ ਜਸ ਲਿਖਣ ਨਾ ਜਾਏ, ਅਤੇ 49 ਕਰੋੜ ਯੋਜਨ ਸਾਰੀ ਬਸ ਦਾ ਧਰਤੀ ਨੂੰ ਚਾਹੇ ਕਾਗਜ਼ ਬਣਾ ਲਈਏ ਤਾਂ ਵੀ ਹਰੀ ਦਾ ਸੰਪੂਰਨ ਜਸ ਲਿਖਿਆ ਨਹੀਂ ਜਾਂਦਾ। ਨਾਨਕ ਕਾਗਜ਼ ਲੱਖ ਮਣਾ ਪੜ੍ਹ ਪੜ੍ਹ ਕੀਚਾ ਭਾਓ, ਮਸੂ ਤੋੜ ਨਾ ਆਵੇ ਲੇਖਣ ਪਾਉਣ ਚਲਾਓ, ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜੇ ਆਖਾਂ ਨਾ। ਮਹਾਰਾਜ ਬਚਿੱਤਰ ਨਾਲ 10ਵੇਂ ਪਾਤਸ਼ਾਹ ਵੀ ਲਿਖਦੇ ਆ, ਕਾਗਜ਼ ਦੀਪ ਸਭੈ ਕਰ ਕੈ ਅਰ ਸਾਤ ਸਮੁੰਦਰ ਨ ਕੀ ਮਸ ਕੈ ਹੋ, ਕਾਟ ਬਨਾਸ ਪਤ ਸਗਰੀ ਲਿਖਵੇ ਹੂੰ ਕੇ ਲੇਖਨ ਕਾਜ ਬਨੈ ਹੋ, ਸਾਰਸਤੀ ਬਕਤਾ ਕਰਕੇ ਜੁਗ ਕੋਟ ਗਣੇਸ਼ ਕੇ ਹਾਥ ਲਿਖੈ ਹੋ, ਕਾਲ ਕਿਰਪਾਲ ਬਿਨਾ ਬੇਨਤੀ ਨਾ ਤਉ ਤੁਮ ਕੋ ਪ੍ਰਭ ਨਾਇਕ ਰਜਹਿ ਹੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਲਿਖ ਨਹੀਂ ਸਕਦੇ, ਉਹਦਾ ਹਿਸਾਬ ਕਿਤਾਬ ਕਿੱਡਾ ਕੁ ਵੱਡਾ ਪਰਮੇਸ਼ੁਰ ਦਾ। ਸਾਰੀ ਧਰਤੀ ਭਾਵੇਂ ਕਾਗਜ਼ ਬਣ ਜਾਏ, ਸਮੁੰਦਰ ਦੀ ਸ਼ਾਹੀ ਬਣ ਜਾਏ, ਬਨਸਪਤੀ ਦੀਆਂ ਕਲਮਾਂ ਬਣਾ ਲਓ ਲਿਖਣ ਨੂੰ, ਭਾਵੇਂ ਗਣੇਸ਼ ਨੂੰ ਲਾ ਲਓ, ਸਭ ਤੋਂ ਤੇਜ਼ ਲਿਖਾਰੀ ਜਿਹੜਾ। ਕਬੀਰ ਜਾਤ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ। ਕਬੀਰ ਜੀ ਕਹਿੰਦੇ ਭਾਈ ਜੁਲਾਹਾ ਜਾਤੀ ਭਲਾ ਕੀ ਵਿਗਾੜ ਸਕਦੀ ਹੈ, ਜਦ ਗੋਪਾਲ ਦਾ ਨਾਮ ਮੇਰੇ ਹਿਰਦੇ 'ਚ ਵਸ ਗਿਆ, ਜੁਲਾਹਾਂ ਵਾਲੀ ਜਾਤ ਬੁੱਧੀ ਮੇਰਾ ਕੀ ਵਿਗਾੜ ਸਕਦੀ। ਜਦ ਮੈਂ ਲਾਭ ਵਾਲੇ ਆਤਮ ਪਦ ਨੂੰ ਜਾਤ ਭਾਵ ਜਾਣ ਲਿਆ, ਜੋ ਹਿਰਦੇ 'ਚ ਪਰਮਾਤਮਾ ਆ ਕੇ ਵਸ ਜਾਂਦੇ ਨੇ, ਬਾਕੀ ਬਾਹਰਲੀਆਂ ਗੱਲਾਂ ਸਭ ਖਤਮ ਹੋ ਜਾਂਦੀਆਂ, ਬਸ ਉਹਦੀ ਕੋਈ ਜਾਤ ਪਾਤ ਨਹੀਂ ਹੁੰਦੀ, ਫਿਰ ਮਹਾਂਪੁਰਖ ਹੁੰਦੇ ਨੇ ਉਹ। ਕਬੀਰ ਰਮਈਆ ਕੰਠ ਮਿਲ ਚੂਖੈ ਸਰਬ ਜੰਜਾਲ। ਵਾਹਿਗੁਰੂ ਦੇ ਕੰਠ ਗਲ ਨਾਲ ਮਿਲਣ ਕਰਕੇ ਸਾਰੇ ਧੰਦੇ ਦੂਰ ਹੋ ਗਏ, ਨਿਸ਼ਚੇ ਰੂਪ ਗਲੇ ਨਾਲ ਮਿਲਣ ਕਰਕੇ ਕਬੀਰ ਜੀ ਕਹਿੰਦੇ ਸਾਰੇ ਧੰਦੇ ਹੀ ਚੁੱਕ ਗਏ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ। ਵਾਹਿਗੁਰੂ ਦੇ ਉਪਾਸ਼ਕਾਂ ਦੀ ਦੁਰਲੱਭਤਾ ਵਰਣਨ ਕਰਦੇ ਆ ਕਬੀਰ ਜੀ, ਕਹਿੰਦੇ ਦੁਨੀਆਂ ਵਿੱਚ ਇਹੋ ਜਿਹਾ ਕੋਈ ਪੁਰਸ਼ ਨਹੀਂ ਹੈ ਜੋ ਆਪਣੇ ਮੰਦਰ ਨੂੰ ਆਪ ਹੀ ਜਰਾਏ ਸਾੜ ਦੇਵੇ। ਪੰਜ ਔਲਰ ਕੇ ਮਾਰ ਕੈ ਰਹਿ ਰਾਮ ਲਿਓ ਲਾਏ। ਆਪਣੇ 5-7 ਲੜਕਿਆਂ ਨੂੰ ਮਾਰ ਕੇ ਤਿਆਗ ਕੇ ਰਾਮ ਵਿੱਚ ਬਿਰਤੀ ਲਗਾ ਲੈਣਾ ਕਰੇ। ਕਹਿਣ ਤੋਂ ਭਾਵ ਇਹੋ ਜਿਹਾ ਕੋਈ ਬੰਦਾ ਨਹੀਂ ਜੋ ਆਪਣੇ ਸਰੀਰ ਰੂਪ ਮੰਦਰ ਨੂੰ ਸਾੜ ਦੇਵੇ, ਦੇਹ ਅਧਿਆਸ ਨੂੰ ਤਿਆਗਣਾ ਕਰੇ, 5 ਕਾਮ ਕ੍ਰੋਧ ਆਦਿਕ ਮਾਰ ਕੇ ਪਰਮਾਤਮਾ 'ਚ ਬਿਰਤੀ ਲਗਾ ਰਹੇ। ਫਿਰ ਸਪਸ਼ਟ ਕਰਦੇ ਪ੍ਰਸੰਗ ਨੂੰ, ਕਬੀਰ ਐਸਾ ਕੋ ਨਹੀਂ ਇਹੋ ਤਨ ਦੇਵੈ ਫੂਕ। ਕਬੀਰ ਜੀ ਕਹਿੰਦੇ ਸੰਸਾਰ ਵਿੱਚ ਇਹੋ ਜਿਹਾ ਕੋਈ ਬੰਦਾ ਨਹੀਂ ਜੋ ਆਪਣੇ ਇਸ ਸਰੀਰ ਨੂੰ ਫੂਕ ਦੇ, ਗਿਆਨ ਅਗਨੀ ਕਰਕੇ ਦੇਹ ਅਧਿਆਸ ਨੂੰ ਸਾੜ ਦੇਵੇ। ਅੰਧਾ ਲੋਕ ਨਾ ਜਾਣੇ ਰਹਿਓ ਕਬੀਰਾ ਕੂਕ। ਕਬੀਰ ਜੀ ਕਹਿੰਦੇ ਅੰਨਾ ਗਿਆਨੀ ਜੀਵ ਜਾਣਦਾ ਹੀ ਨਹੀਂ ਕਿ ਮੈਂ ਤਾਂ ਬਥੇਰਾ ਕੂਕ ਪੁਕਾਰ ਕੇ ਕਹਿ ਰਿਹਾ ਪਰ ਸਮਝਦਾ ਕੋਈ ਨਹੀਂ। ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨਹੋ ਵੀਰ ਮਸਾਨ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਸੋ ਇਹ ਪਿਆਰਿਓ ਇਹ ਸਤੀ ਜਿਹੜੀ ਹੈ ਨਾ ਚਿਹ ਚੀਖਾ ਉੱਪਰ ਚੜੀ ਹੋਈ ਪੁਕਾਰ ਕੇ ਕਹਿ ਰਹੀ ਹੈ ਕਿ ਹੇ ਮਸਾਨ ਭੂਮਿਕਾ ਵਿੱਚ ਆਏ ਹੋਏ ਵੀਰ ਵੀਰੋ, ਤੁਸੀਂ ਵੀ ਸੁਣਨਾ ਕਰੋ, ਕਿਉਂਕਿ ਕੋਈ ਬੰਦਾ ਚੜ੍ਹਾਈ ਕਰ ਗਿਆ, ਉਹ ਲੋਕ ਮਸਾਣ ਭੂਮਿਕਾ ਲੈ ਗਏ, ਵੀਰ ਜੀ ਵੀ ਆਪਣੇ ਸਾਥੀਆਂ ਸਹਿਤ ਗਏ। ਜਿਹੜਾ ਮਨੁੱਖ ਮਰ ਗਿਆ ਸੀ ਉਹਦੇ ਘਰ ਵਾਲੀ ਆਪਣੇ ਪਤੀ ਦੇ ਨਾਲ ਸਤੀ ਹੋਣ ਵੇਲੇ ਉੱਚੀ ਬਾਂਹ ਕਰਕੇ ਸ਼ਮਸ਼ਾਨ ਵਿੱਚ ਆਏ ਹੋਏ ਲੋਕਾਂ ਨੂੰ ਕੁਝ ਕਹਿ ਰਹੀ ਸੀ, ਪਰ ਲੋਕਾਂ ਨੂੰ ਪਤਾ ਨਹੀਂ ਲੱਗਿਆ। ਲੋਕਾਂ ਨੇ ਭਗਤ ਵੀਰ ਜੀ ਨੂੰ ਪੁੱਛਿਆ ਇਹ ਕੀ ਕਹਿੰਦੀ ਹੈ, ਤਾਂ ਦੱਸਿਆ, ਲੋਕ ਸਭਾਇਆ ਚੱਲ ਗਏ ਹਮ ਤੁਮ ਕਾਮ ਨਿਦਾਨ। ਸਭ ਲੋਕਾਂ ਦਾ ਸਮਦਾਓ ਪਿੱਛੇ ਚਲਾ ਗਿਆ, ਮਰ ਖੱਪ ਕੇ ਸਾਰੇ ਜਿਹੜੇ ਆਏ ਸੀ ਹੁਣ ਤੱਕ, ਅਤੇ ਹੁਣ ਹਮ ਹੁੰਦਾ ਮੈਂ ਵੀ ਤੁਹਾਡੇ ਸਾਹਮਣੇ ਚੱਲੀ ਹਾਂ, ਅਤੇ ਤੁਹਾਡਾ ਵੀ ਅੰਤ ਨੂੰ ਇਸੇ ਤਰ੍ਹਾਂ ਜਗ੍ਹਾ ਇਹ ਚੀਖਾ 'ਚ ਹੀ ਆਉਣਾ ਤੁਸੀਂ ਵੀ, ਇਸ ਲਈ ਮੌਤ ਤੋਂ ਡਰਨਾ ਨਾ। ਕਬੀਰ ਸਤੀ ਪੁਕਾਰ ਹੈ ਚਿਹ ਚੜੀ ਸੁਣੋ ਵੀਰ ਮਸਾਨ। ਜਿਨ੍ਹਾਂ ਨੂੰ ਗਿਆਨ ਵਿਰਾਗ ਰੂਪ ਚਿਹ ਭਾਵ ਰੰਗਤ ਚੜ੍ਹੀ ਹੋਈ ਹੈ, ਉਹ ਸਤੀ ਸਤਵਾਦੀ ਗੁਰਮੁਖ ਜਨ ਪੁਕਾਰਦੇ ਹਨ ਕਿ ਪਿਆਰਿਓ ਵੀਰੋ ਸੁਣੋ, ਨਾਮ ਤੋਂ ਬਿਨਾਂ ਤੁਸੀਂ ਮਸਾਨ ਭਾਵ ਭੂਤ ਨੇ ਹੋ। ਕਬੀਰ ਜਾ ਘਰ ਸਾਧਨਾ ਸੇਵੀਆ, ਹਰ ਕੀ ਸੇਵਾ ਨਾਹੇ ਤੇ ਘਰ ਮਰਹਟ ਸਾਰ ਕੇ ਭੂਤ ਬਸੈ ਤਿੰਨ ਮਾਏ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ। ਲੋਕ ਸਭਾਇਆ ਚੱਲ ਗਏ ਹਮ ਤੁਮ ਕਾਮ ਨਿਦਾਨ। ਹੰਗਤਾ ਮਮਤਾ ਕਰਕੇ ਸਾਰਾ ਸੰਸਾਰ ਚੱਲਿਆ ਗਿਆ। ਜੋ ਹੰਗਤਾ ਮਮਤਾ ਦਾ ਕਰਨਾ ਇਹ ਨਿਦਾਨ ਭਾਵ ਮੂਰਖਾਂ ਦਾ ਕੰਮ ਹੈ। ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ। 1369 ਅੰਗ ਤੇ ਪਰਮਾਉਂਦੇ ਕਬੀਰ ਜੀ, ਇਹ ਚੰਚਲ ਮਨ ਪੰਛੀ ਵਾਂਗੂ ਉਡਾਰੂ ਹੋ ਕੇ ਉੱਡ ਉੱਡ ਕੇ ਭਾਵ ਭਟਕ ਭਟਕ ਕੇ ਦਸੋ ਦਿਸਾ ਜਾਂਦਾ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਕਾਏ। ਇਹ ਜੋ ਚੰਚਲ ਮਨ ਹੈ, ਜਿਹੀ ਜਿਹੀ ਸੰਗਤ ਮਿਲਦੀ ਹੈ ਇਹਨੂੰ, ਸੋ ਉਹ ਸੰਗਤ ਦੇ ਅਨੁਸਾਰ ਹੀ ਉਹੋ ਜਿਹਾ ਫਲ ਖਾਂਦਾ। ਚੰਗੀ ਸੰਗਤ ਹੋਣ ਨਾਲ ਚੰਗਾ ਫਲ ਸੁੱਖ ਮਿਲਦਾ, ਬੁਰੀ ਸੰਗਤ ਹੋਣ ਕਰਕੇ ਬੁਰਾ ਫਲ ਮਿਲਦਾ। ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ। ਕਬੀਰ ਜੀ ਕਹਿੰਦੇ, ਪਿਆਰਿਓ ਜਾ ਕੋ, ਜਿਸ ਅਕਾਲ ਪੁਰਖ ਨੂੰ ਤੀਰਥਾਂ 'ਤੇ ਖੋਜਦੇ ਫਿਰਦੇ ਸੀ, ਉਹਨੂੰ ਹੁਣ ਸਤਸੰਗ ਦੁਆਰਾ ਅਸੀਂ ਹਿਰਦੇ ਰੂਪ ਠੌਰ ਥਾਂ 'ਚੋਂ ਪ੍ਰਾਪਤ ਕਰ ਲਿਆ। ਸੋਈ ਫਿਰ ਕਹਿ ਤੂੰ ਪਇਆ ਜਾ ਕੋ ਕਹਿਤਾ ਔਰ। ਮੈਂ ਅਤੇ ਤੂੰ ਦੀ ਤਰਫੋਂ ਫਿਰ ਕੇ ਹਟ ਕੇ ਸੋਈ ਉਹ ਅਕਾਲ ਪੁਰਖ ਦਾ ਸਰੂਪ ਹੀ ਬਣ ਗਿਆ, ਮੈਂ ਤੂੰ ਮੁੱਕ ਗਿਆ। ਅਲੰਕਾਰ ਮਿਲ ਫੈਲੀ ਹੋਈ ਤਾਂ ਤੇ ਕਣਕ ਮਕਾਨੀ, ਉਹ ਹੋ ਗਿਆ, ਸਾਰੀਆਂ ਚੀਜ਼ਾਂ ਮਿਟ ਗਈਆਂ। ਜਾ ਕਹੋ ਜਿਹਨੂੰ ਅਸੀਂ ਔਰ ਹੋਰ ਭਾਵ ਆਪਣੇ ਆਪ ਤੋਂ ਵੱਖਰਾ ਕਹਿੰਦੇ ਸੀ, ਉਹ ਤਾਂ ਮੈਂ ਹੀ ਹੈ। ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਬੇਰ। ਇਹ ਸਲੋਚ ਕੇਲੇ ਅਤੇ ਬੇਰੀ ਦੇ ਦਰਖਤ ਦਾ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਆ ਕੁਸੰਗਤ ਦੇ ਤਿਆਗਣ ਦਾ ਉਪਦੇਸ਼ ਕਰਦੇ ਆ। ਕਬੀਰ ਜੀ ਕਹਿੰਦੇ ਕੁਸੰਗਤ ਦੀ ਮਾਰੀ ਹੋਈ ਸਾਰੀ ਸ੍ਰਿਸ਼ਟੀ ਮਾਰੀ, ਜਿਵੇਂ ਕੇਲੇ ਦੇ ਕੋਲ ਬੇਰੀ ਹੁੰਦੀ ਹੈ, ਉਹ ਝੂਲਾ ਉਹ ਚੀਰੀ ਹੈ ਸਾਖਤ ਸੰਗ ਨਾ ਹੇਰ। ਉਹ ਕੇਲੇ ਦੇ ਪੱਤੇ ਤਾਂ ਹਵਾ ਨੂੰ ਹਵਾ ਚਲਾਉਂਦੀ ਆ ਉਹਨਾਂ ਨੂੰ, ਪਰ ਉਹ ਬੇਰੀ ਉਹਦੇ ਉਪਕਾਰ ਨੂੰ ਨਾ ਸਮਝਦੀ ਹੋਈ ਉਹਨੂੰ ਚੀਰ ਸੁੱਟਦੀ ਹੈ। ਤਾਂ ਇਸੇ ਕਹਿੰਦੇ ਬੇਰੀ ਵਾਂਗ ਦੁਸ਼ਟ ਪੁਰਸ਼ ਅਤੇ ਕੇਲੇ ਸਮਾਨ ਗੁਰਮੁਖ ਹਨ। ਗੁਰਮੁਖ ਤਾਂ ਸੁੱਖ ਦਿੰਦੇ ਆ, ਪਰ ਬੇਰੀ ਵਾਂਗ ਦੁਸ਼ਟ ਬੰਦੇ ਕੋਮਲ ਚਿੱਤ ਵਾਲੇ ਜਗਿਆਸੋ ਨੂੰ ਸੇਵਾ ਕਰਦਿਆਂ ਨੂੰ ਵੇਖ ਕੇ ਕਹਿੰਦੇ ਇਹਨੇ ਜ਼ਰੂਰ ਕੋਈ ਗੁਨਾਹ ਕੀਤਾ ਹੋਣਾ, ਜਿਸ ਕਰਕੇ ਹੁਣ ਸੇਵਾ ਕਰਦਾ। 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਇਹ ਚੰਗੀ ਹੁਣ ਮਾਲਾ ਫੜੀ ਆ, ਇਹ ਮਹਾਰਾਜ ਕਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ। ਉਹ ਬੋਗਸ ਮੈਨ ਜਿਹੜੇ ਨੇ ਇਸ ਤਰ੍ਹਾਂ ਦੇ ਕੁਤਰਕਾਂ ਰੂਪ ਕੰਡੇ ਮਾਰ ਕੇ ਉਹਦੇ ਕੋਮਲ ਚਿੱਤ ਨੂੰ ਚੀਰ ਦਿੰਦੇ ਆ। ਸੋ ਇਸ 'ਤੇ ਜਿੰਨਾ ਵੀ ਚਾਰਾ ਲੱਗੇ ਜੀਵ ਨੂੰ ਚਾਹੀਦਾ, ਦੁਸ਼ਟਾਂ ਦੇ ਸੰਗ ਨੂੰ ਨਹੇਰ ਨਾ ਦੇਖਣਾ ਕਰੇ। ਇਸ ਕਰਕੇ ਪਾਵਨ ਬਚਨ ਫਰਮਾ ਕੇ ਬਖਸ਼ਿਸ਼ ਕੀਤੀ, ਅਗਲੇ ਸਮੇਂ ਵਿੱਚ ਫਿਰ ਸਤਿਗੁਰੂ ਕਿਰਪਾ ਕਰਨਗੇ। ਵਾਹਿਗੁਰੂ 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 ਵਾਹਿ